ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਅਰਦਾਰੀ ਨਾ ਖੰਡਨ ਕੋ ਰਾਜ ਕੁਮਾਰ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸੱਚ ਜੁਗਾ ਦਿਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾਨ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲ ਲਹਿਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹੋ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋ ਤੁਧ ਆਗੈ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੈ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਆਪ ਧੰਨ ਭਾਗੀਆਂ ਕਰਮਾਂ ਵਾਲਿਆਂ ਸੋਭਾ ਦੇ ਪਾਤਰ ਹੋ ਉਪਮਾ ਦੇ ਯੋਗ ਹੋ ਜੋ ਨਿਤਨੇਮ ਅਨੁਸਾਰ ਕਿਆਮਤ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰਦਰਬਾਰ ਦੀਆਂ ਖੁਸ਼ੀਆਂ ਸਤਿਗੁਰ ਪਾਤਸ਼ਾਹ ਦੀ ਬਾਣੀ ਉਪਦੇਸ਼ ਕਥਾ ਕੀਰਤਨ ਸਰਵਣ ਕਰਕੇ ਮਨੁੱਖ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਮਿਹਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਚਾਰ ਪਹਿਰ ਰਾਤਰੀ ਤੋਂ ਬਾਅਦ ਦਰਸ਼ਨ ਦਦਾਰ ਬਖਸ਼ੇ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਸਰਬ ਸੁੱਖਾਂ ਦੀ ਦਾਤਾ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁਣ ਜਿੰਨਾ ਸਮਾਂ ਸਤਿਗੁਰ ਹੋਰ ਬਖਸ਼ਦੇ ਨੇ ਸਤਿਗੁਰਾਂ ਦਾ ਇਲਾਹੀ ਫਰਮਾਨ ਸਤਿਗੁਰਾਂ ਦੀ ਪਵਿੱਤਰ ਰਸਨਾ ਤੋਂ ਅੱਜ ਦਾ ਜੋ ਹੁਕਮ ਸਾਨੂੰ ਬਖਸ਼ਿਸ਼ ਹੋਇਆ ਅਦਬ ਸਤਿਕਾਰ ਦੇ ਨਾਲ ਬੈਠ ਕੇ ਉਸ ਬਾਣੀ ਦੀ ਵਿਚਾਰ ਉਸ ਹੁਕਮਨਾਮੇ ਦੇ ਭਾਵ ਨਾਲ ਜੁੜੀਏ। ਮਿਹਰ ਕਰਨ ਸਤਿਗੁਰ ਸਾਨੂੰ ਸੁਣਨ ਵਾਸਤੇ ਸ਼ਰਧਾ ਤੇ ਗੁਰੂ ਕੇ ਬਚਨ ਮੰਨਣ ਦਾ ਬਲ ਬਖਸ਼ਣ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਟੋਡੀ ਮਹਲਾ ਪੰਜਵਾਂ।
ਟੋਡੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਏ। ਉਹ ਧੰਨ 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 ਗੁਰੂ ਅਰਜਨ ਪ੍ਰਤੱਖ ਹਰ ਸਾਕਸ਼ਾਤ ਬ੍ਰਹਮ ਦਾ ਸਰਗੁਣ ਸਰੂਪ ਉਹਨਾਂ ਦੀ ਪਵਿੱਤਰ ਰਸਨਾ ਤੋਂ ਤੁਰਕੀ ਬਾਣੀ ਇਲਾਹੀ ਬਾਣੀ ਸੱਚੀ ਬਾਣੀ ਦਾ ਫੁਰਮਾਨ ਹੋ ਰਿਹਾ ਹੈ।
ਹਰ ਸਦਾ ਖੁਆਰੀ
ਧੰਨ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਕਰਦੇ ਨੇ ਬਚਨ ਕਰਦੇ ਨੇ ਉਪਦੇਸ਼ ਬਖਸ਼ਦੇ ਨੇ ਹਰ ਜਿਸਦੀ ਸੰਗਤ ਨਾਲ ਜਿਸਦੇ ਮਿਲਣ ਨਾਲ ਜਿਸਦੀ ਕਿਰਪਾ ਨਾਲ ਸਾਰਾ ਸੰਸਾਰ ਹਰਾ ਭਰਾ ਹੈ ਜਾਂ ਜਿਹਦੀ ਜੋਤ ਦੇ ਨਾਲ ਇਹ ਜੀਵਨ ਚੱਲ ਰਿਹਾ ਹੈ ਜਿਹਨੂੰ ਆਪਾਂ ਜਿਉਂਦਾ ਕਹਿੰਦੇ ਉਹ ਹਰ ਪ੍ਰਭ ਜੋ ਪਰਮੇਸ਼ਰ ਵਾਹਿਗੁਰੂ ਹਰੀ ਹੈ ਉਹਨੂੰ ਵਿਸਾਰ ਕੇ ਉਹਨੂੰ ਭੁੱਲ ਕੇ ਸਦਾ ਖੁਆਰੀ ਸਦਾ ਕਹੀਏ ਤਿੰਨੇ ਕਾਲ ਲੰਘ ਚੁੱਕੇ ਸਮੇਂ ਵਿੱਚ ਵੀ ਵਰਤਮਾਨ ਸਮੇਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਵੀ ਦੁੱਖ ਹੀ ਦੁੱਖ ਖੁਆਰ ਹੋਣਾ ਸੰਕਟ ਵਿੱਚ ਪੈ ਜਾਣਾ ਬਿਪਤਾ ਕੱਟਣੀ ਮਾਯੂਸੀ ਕੱਟਣੀ ਤਿੰਨੇ ਕਾਲ ਹਰ ਬਿਸਰਤ ਸਦਾ ਖੁਆਰੀ ਸਦਾ ਤੋਂ ਭਾਵ ਜਿਹੜੇ ਪਿਛਲੇ ਜਨਮ ਵਿੱਚ ਵਾਹਿਗੁਰੂ ਤੋਂ ਵਿਛੜੇ ਹੋਏ ਸੀ ਉਹੀ ਹੁਣ ਵਿਛੜੇ ਹੋਏ ਨੇ ਪਿੱਛੇ ਸ਼ੁਭ ਕਰਮ ਨਹੀਂ ਕੀਤੇ ਪਿੱਛੇ ਕੋਈ ਐਸਾ ਕਰਮ ਨਹੀਂ ਕੀਤਾ ਕਿਉਂਕਿ ਜਿਹਨਾਂ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜ ਜੇ ਪਿਛਲੇ ਜਨਮ ਵਿੱਚ ਕੋਈ ਸ਼ੁਭ ਕਰਮ ਕੀਤੇ ਹੁੰਦੇ ਪਿਛਲੇ ਜਨਮ ਵਿੱਚ ਵਾਹਿਗੁਰੂ ਨੂੰ ਯਾਦ ਕੀਤਾ ਹੁੰਦਾ ਤਾਂ ਦੂਜਾ ਜਿਹੜਾ ਇਹ ਜਨਮ ਵਰਤਮਾਨ ਹੈ ਇਹਦੇ ਵਿੱਚ ਵੀ ਰੱਬ ਯਾਦ ਆਉਂਦਾ ਇਹਦੇ ਵਿੱਚ ਵੀ ਪਰਮੇਸ਼ਰ ਨਾਲ ਜੁੜਦੇ ਆਪਾਂ ਸੇਵਾ ਸਿਮਰਨ ਕਰਦੇ ਤੇ ਤੀਜਾ ਸਦਾ ਇਸ ਜਨਮ ਵਿੱਚ ਨਹੀਂ ਜੁੜੇ ਇਸ ਤੋਂ ਅਗਲਾ ਜਿਹੜਾ ਜਨਮ ਹੈ ਉਹਦੇ ਵਿੱਚ ਵੀ ਖੁਆਰੇ ਹੋਣਾ ਪੈਣਾ ਤਿੰਨੇ ਜਨਮ ਪਿੱਛੇ ਲੰਘ ਚੁੱਕਿਆ ਜਨਮ ਹੁਣ ਵਰਤਮਾਨ ਸਮੇਂ ਵਿੱਚ ਜੋ ਸਮਾਂ ਮਿਲੇ ਇਸ ਤੋਂ ਬਾਅਦ ਜੋ ਅਗਲਾ ਜਨਮ ਹੈ ਹਰ ਬਿਸਰਤ ਸਦਾ ਖੁਆਰੀ ਇਸ ਮਨੁੱਖ ਜਨਮ ਨੂੰ ਲੈ ਕੇ ਵੀ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਉਹ ਪਿਛਲੇ ਸਮੇਂ ਵਿੱਚ ਕਿਉਂ ਖੁਆਰ ਹੋਏ ਨੇ ਖਸਮ ਵਸਾਰ ਕੀਏ ਰਸ ਭੋਗ ਲੰਘ ਚੁੱਕੇ ਸਮੇਂ ਵਿੱਚ ਉਹਨਾਂ ਨੇ ਖਸਮ ਮਾਲਕ ਯਾਦ ਨਹੀਂ ਕੀਤਾ ਉਹਦੀ ਯਾਦ ਨਾ ਹੋਣ ਕਰਕੇ ਵਿਸ਼ੇ ਵਿਕਾਰਾਂ ਦੇ ਭੋਗ ਰਸਾਂ ਵਿੱਚ ਪਿਛਲਾ ਜੀਵਨ ਕੱਟਿਆ ਤੇ ਹੁਣ ਗੁਰਸਿੱਖ ਕਹਿ ਰਹੇ ਹੋ ਜਿਹੜਾ ਹੁਣ ਜੀਵਨ ਹੈ ਸਦਾ ਖੁਆਰੀ ਤੇ ਬਿਰਧ ਅਵਸਥਾ ਆ ਜਾਂਦੀ ਹੈ ਉਹ ਜਿਹੜੇ ਜਵਾਨੀ ਵਿੱਚ ਰੰਗ ਮਾਣੇ, ਰਸ ਭੋਗੇ, ਵਿਸ਼ੇ ਵਿਕਾਰਾਂ ਵਿੱਚ ਜੀਵਨ ਲੰਘਾਇਆ, ਉਹ ਫਿਰ ਬਿਰਧ ਅਵਸਥਾ ਵਿੱਚ ਯਾਦ ਕਰ ਕਰਕੇ ਪਛਤਾਉਂਦਾ। ਉਹ ਮਿਲਦੇ ਨੀ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ। ਉਹ ਜਿਹੜੇ ਰਸ ਪਿਛਲੇ ਸਮੇਂ ਵਿੱਚ ਜੋਬਨ ਵਿੱਚ ਮਾਣੇ, ਉਹ ਬਈ ਬਿਰਧ ਅਵਸਥਾ ਵਿੱਚ ਯਾਦ ਆ ਕੇ, ਉਹਨਾਂ ਦੀ ਯਾਦ ਆ ਕੇ, ਤਾਂ ਹੀ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮਨ ਉਲਟ ਸਨਾਤਨ ਹੁਆ। ਸਨਾਤਨ ਦਾ ਅਰਥ ਹੈ ਹਿੰਦੀ ਵਿੱਚ ਪੁਰਾਣਾ। ਸਨਾਤਨ ਧਰਮ ਕਹਿੰਦੇ ਹਿੰਦੂ ਧਰਮ ਵਾਲੇ ਆਪਣੇ ਆਪ ਨੂੰ, ਕਿ ਪੁਰਾਣਾ ਧਰਮ ਹੈ ਸਭ ਤੋਂ। ਸਨਾਤਨ ਦਾ ਅਰਥ ਇੱਕੋ ਹੈ ਹਿੰਦੀ ਵਿੱਚ, ਪੁਰਾਣਾ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਪਿਆਰਿਓ, ਸਨਾਤਨ ਸ਼ਬਦ ਹੈ ਨਾ ਜਿਹੜਾ, ਇਹ 1430 ਸਫ਼ੇ ਵਿੱਚ ਕੇਵਲ ਇੱਕ ਵਾਰ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜਾ ਸਨਾਤਨ ਸ਼ਬਦ ਹੈ ਕੇਵਲ ਇੱਕ ਵਾਰ ਵਰਤਿਆ ਕਬੀਰ ਸਾਹਿਬ ਜੀ ਨੇ। ਇਹੋ ਮਨ ਉਲਟ ਸਨਾਤਨ ਹੁਆ। ਲੰਘ ਚੁੱਕੇ ਸਮੇਂ ਵਿੱਚ ਵਿਕਾਰ ਕੀਤੇ ਰੱਬ ਨੂੰ ਭੁੱਲ ਕੇ, ਤੇ ਜਦੋਂ ਬਿਰਧ ਅਵਸਥਾ ਆਈ, ਉਹ ਆਨੰਦ ਰਿਹਾ ਨਾ, ਉਹ ਰਸ ਮਿਲਦੇ ਨਹੀਂ, ਉਹ ਲੰਗਰ ਪ੍ਰਸ਼ਾਦੇ ਦੇ ਰਸ ਬਿਰਧ ਅਵਸਥਾ ਵਿੱਚ ਮਾਣ ਨਹੀਂ ਸਕਦੇ। ਉਹ ਜਿਤਨੇ ਵੀ ਰਸ ਹਨ ਉਹਨਾਂ ਨੂੰ ਯਾਦ ਕਰਕੇ, ਕਿਉਂ ਇਹ ਮਨ ਉਲਟ ਸਨਾਤਨ ਹੁਆ। ਤੁਸੀਂ ਬੱਚਿਆਂ ਨੂੰ ਕਦੇ ਖੇਡਦੇ ਵੇਖੋ ਨਾ ਗੁਰਮੁਖ ਪਿਆਰਿਓ, ਤੇ ਬੱਚੇ ਆਉਣ ਵਾਲੇ ਸਮੇਂ ਦੀ ਗੱਲ ਕਰਨਗੇ। ਪਰਸੋਂ ਨੂੰ ਸਕੂਲ ਵੀ ਛੁੱਟੀ ਹੋ ਜਾਣੀ ਹੈ, ਵੀ ਆਨੰਦ ਲਵਾਂਗੇ। ਅੱਠਵੇਂ ਨੂੰ ਮੈਚ ਹੋਣਾ, ਦੇਖਣ ਜਾਵਾਂਗੇ। ਬਾ ਪੰਜਾਬ ਵਿੱਚ ਕੀ ਹੈ, ਉਹ 11 ਦਿਨ ਰਹਿ ਗਏ, ਆਈ ਗੁੱਗਾ ਨੌਮੀ ਜਾਵਾਂਗੇ ਮੇਲਾ ਵੇਖਣ, ਫਲਾਣੇ ਤੋਂ ਛਿੰਝ ਪੈਣੀ ਹੈ ਉੱਥੇ ਜਾਵਾਂਗੇ। ਬੱਚੇ ਜਦ ਵੀ ਗੱਲਾਂ ਕਰਨਗੇ ਨਾ ਫਿਊਚਰ ਆਉਣ ਵਾਲੇ ਸਮੇਂ ਦੀਆਂ, ਤੇ ਜਿਹੜਾ ਜੋਬਨ ਹੈ ਇਹ ਦੁਬਧਾ ਵਿੱਚ ਪਿਆ ਹੁੰਦਾ, ਕੱਲ ਕੀ ਕੀਤਾ ਸੀ ਮੈਂ, ਕੱਲ ਨੂੰ ਕੀ ਕਰਨਾ, ਪਿਛਲਾ ਸਾਲ ਕਿਹੋ ਜਿਹਾ ਲੰਘਿਆ, ਤੇ ਆਉਣ ਵਾਲੇ ਚ ਮੈਂ ਕੀ ਕੁਝ ਕਰਨਾ, ਘਾਟਾ ਪਿਆ ਕਿ ਫਾਇਦਾ ਹੋਇਆ। ਜਿਹੜਾ ਜੋਬਨ ਹੈ, ਕਿਉਂਕਿ ਮੱਧ ਹੈ, ਮੱਧ ਦੋਵੇਂ ਪਾਸੇ ਜੁੜਿਆ ਹੁੰਦਾ ਗੁਰਸਿੱਖ ਪਿਆਰਿਓ, ਮੱਧ ਇੱਕ ਪਾਸੇ ਜੁੜੇ ਨਹੀਂ ਸਕਦਾ, ਮੱਧ ਹੋਊਗਾ ਹੀ ਤਾਂ ਹੀ ਜੇ ਆਦ ਤੇ ਅੰਤ ਨਾਲ ਜੁੜਿਆ ਹੋਵੇਗਾ। ਉਹ ਦੋਹਾਂ ਪਾਸਿਆਂ ਨਾਲ ਸਾਡਾ ਜੋਬਨ ਦੀਆਂ ਵਿਚਾਰਾਂ, ਜਵਾਨੀ ਵਿੱਚ ਪਿਛਲਾ ਵੀ ਯਾਦ ਆਉਂਦਾ, ਆਉਣ ਵਾਲਾ ਵੀ ਯਾਦ ਆਉਂਦਾ, ਪਰ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ, ਇਹ ਮਨ ਉਲਟ ਸਨਾਤਨ ਹੁਆ। ਕਿਤੇ ਆਪਣੇ ਬਜ਼ੁਰਗਾਂ ਨੂੰ, ਬਾਬਿਆਂ ਨੂੰ ਬੈਠੇ ਵੇਖਿਓ, ਉਹ ਗੱਲਾਂ ਕੀ ਕਰਨਗੇ, ਉਹ ਗੱਲਾਂ ਕਰਨਗੇ 50 ਸਾਲ ਹੋਏ ਵੀ ਪਲੇਗ ਪਈ ਤੀ, 60 ਸਾਲ ਹੋਏ ਵੀ ਜੰਗ ਲੱਗਿਆ ਤਾ, 80 ਸਾਲ ਹੋਏ ਬਈ ਐਸਾ ਹੜ ਆਇਆ ਪਿੰਡਾਂ ਦੇ, ਉਹ ਸਾਰਾ ਪਿੱਛੇ ਨੂੰ ਇਹ ਸੋਚਣਗੇ ਜਿਹੜਾ ਉਹਨਾਂ ਦਾ ਜੀਵਨ ਬੀਤਿਆ, ਬਈ ਫਲਾਣੇ ਦੀ ਜੰਨ ਗਿਆ ਤਾ, ਮੈਂ ਉਦੋਂ ਛੋਟਾ ਜਿਹਾ ਹੁੰਦਾ ਤਾ, ਬੜੀ ਲੜਾਈ ਹੋਈ ਉੱਥੇ। ਇਹ ਮਨ ਉਲਟ ਸਨਾਤਨ। ਉਲਟ ਕਿਉਂ ਲਿਖਿਆ ਭਾਈ, ਬਿਰਧ ਅਵਸਥਾ ਵਿੱਚ ਤਾਂ ਗਾਹਾਂ ਲਈ ਗੱਲ ਸੋਚਣੀ ਸੀ ਕਿ ਕੱਲ ਨੂੰ ਮੇਰੇ ਨਾਲ ਕੀ ਹੋਣ ਵਾਲਾ, ਚੱਲਣਾ ਦੁਨੀਆਂ ਛੱਡ ਜਾਣੀ ਹੈ, ਪਰ ਹੁੰਦਾ ਬਿਰਧ ਅਵਸਥਾ ਵਿੱਚ ਪੁਰਾਣੀਆਂ ਚੀਜ਼ਾਂ ਯਾਦ ਕਰਦੇ ਬਜ਼ੁਰਗ, ਜਿੱਥੇ ਵੀ 10 ਬੁੜੇ ਬੈਠੇ ਹੋਣਗੇ ਆਪਣੇ, ਬਹੁ 50-50 ਸਾਲ ਦੀਆਂ ਗੱਲਾਂ, 40-40 ਸਾਲ ਲੰਘੇ ਦੀਆਂ ਗੱਲਾਂ, ਇਹ ਮਨ ਉਲਟ ਸਨਾਤਨ ਹੁਆ। ਮੈਂ ਪੁਰਾਣੀਆਂ ਗੱਲਾਂ ਤੇ ਉਲਟ ਗੱਲ ਕਰ ਰਿਹਾ, ਹੁਣ ਸੋਚ ਬਈ ਤਿਆਰੀ ਹੈ, ਗਾਹਾਂ ਨੂੰ ਕੀ ਕੀਤਾ, ਮੈਂ ਕਿੱਥੇ ਜਾਣਾ। ਸੋ ਤਿੰਨੇ ਕਾਲ ਰੱਬ ਨੂੰ ਭੁੱਲ ਕੇ ਦੁੱਖ ਰੂਪ ਕਿਉਂ ਨੇ, ਜੋ ਬਚਪਨ ਵਿੱਚ ਜੋਬਨ ਵਿੱਚ ਖੁਸ਼ੀਆਂ ਮਾਣੀਆਂ, ਜਦ ਉਹ ਬਿਰਧ ਅਵਸਥਾ ਹੋਣੀ ਹੈ ਦੂਜਾ ਸਮਾਂ, ਉਹ ਯਾਦ ਆ ਕੇ ਪਛਤਾਉਂਦਾ। ਮਨੁੱਖ ਆਪਣੀ ਕੀਤੀ ਕਮਾਈ ਨੂੰ ਇਹ ਪਛਤਾਉਂਦਾ, ਇੰਨਾ ਕੁਝ ਕੀਤਾ ਕਿਸੇ ਨੇ ਮੇਰੀ ਕਦਰ ਨਹੀਂ ਕੀਤੀ, ਇੰਨੀ ਸੇਵਾ ਕੀਤੀ ਕਿਸੇ ਨੇ ਮੈਨੂੰ ਮਾਣ ਨਹੀਂ ਦਿੱਤਾ। ਹੁਣ ਬੱਚੇ ਹਰ ਬਿਸਰਤ ਸਦਾ ਖੁਆਰੀ, ਤੇ ਉਸ ਚਿੰਤਾ ਵਿੱਚ ਹੀ ਜਦੋਂ ਇੱਥੋਂ ਚਲੇ ਜਾਣਾ, ਤਾਂ ਗਾਹਾਂ ਕਿਹੜਾ ਖੇੜੇ ਮਿਲਣੇ ਆ, ਗਾਹਾਂ ਕਿਹੜਾ ਖੁਸ਼ੀ ਮਿਲਣੀ ਹੈ। ਸੋ ਤਿੰਨ ਕਾਲ ਸਦਾ ਤੋਂ ਅਰਥ ਹੁੰਦਾ ਤਿੰਨ ਕਾਲ, ਲੰਘ ਚੁੱਕਿਆ ਸਮਾਂ ਵੀ, ਵਰਤਮਾਨ ਸਮਾਂ ਵੀ, ਆਉਣ ਵਾਲਾ ਸਮਾਂ ਵੀ। ਧੰਨ ਗੁਰੂ ਅਰਜਨ ਕਹਿੰਦੇ, ਹੇ ਜੀਵ, ਹੇ ਮਨੁੱਖ, ਵਾਹਿਗੁਰੂ ਨੂੰ ਭੁੱਲ ਕੇ ਤਿੰਨੇ ਕਾਲ ਦੁੱਖ ਰੂਪ ਹਨ।
ਤਾਕੂ ਧੋਖਾ ਕਾ ਬਿਆਪੈ, ਜਾਕੂ ਓਟ ਤੁਹਾਰੀ।
ਮੈਂ ਫਿਰ ਸਤਿਗੁਰ ਪਾਤਸ਼ਾਹ ਦੂਜਾ ਪਕਸ਼ ਕਹਿੰਦੇ ਨੇ, ਜਿਹੜੇ ਵਾਹਿਗੁਰੂ ਤੇਰਾ ਆਸ ਓਟ ਲੈਂਦੇ ਨੇ, ਤੇਰੇ ਆਸਰੇ ਤੇਰੇ ਪ੍ਰਾਇਣ ਹੋ ਜਾਂਦੇ ਨੇ, ਭਾਵ ਤੈਨੂੰ ਯਾਦ ਕਰਦੇ ਨੇ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਉਹ ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ ਨੇ ਤਾਂ ਕੋ ਧੋਖਾ, ਉਹ ਤਿੰਨੇ ਕਾਲ ਸੁਖੀ ਰਹਿੰਦੇ ਨੇ। ਕਿਉਂ? ਉਹਨਾਂ ਦਾ ਪਿਛਲਾ ਜਨਮ ਸ਼ੁਭ ਕਰਮ ਕੀਤੇ ਹੋਏ ਨੇ। ਤੁਸੀਂ ਵੇਖਿਆ ਹੋਣਾ ਗੁਰਮੁਖ ਪਿਆਰੇ, ਕਈ ਬੱਚਿਆਂ ਦਾ ਸੁਭਾਅ, ਉਹ ਗੁਰਦੁਆਰੇ ਜਾਣ ਵਾਸਤੇ ਜਿੱਦ ਕਰਨਗੇ, ਉਹ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੀ ਫੋਟੋ ਦੇਖਣਗੇ ਬੱਚੇ ਹੀ ਸਿਰ ਨਵਾ ਦੇਣਗੇ, ਉਹ ਜਿੱਥੇ ਕੀਰਤਨ ਇੱਕ ਵਾਰ ਸੁਣ ਲੈਣ ਘਰ ਵੀ ਉਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ। ਉਹ ਕੀ ਗੱਲ ਹੈ? ਪਿਛਲਾ ਸੰਸਕਾਰ ਹੈ, ਪਿਛਲੇ ਕੁਝ ਸ਼ੁਭ ਕਰਮ ਕੀਤੇ ਹੋਏ ਨੇ। 5.5 ਸਾਲ ਦੀ ਉਮਰ ਵਿੱਚ ਬੈਰਾਗ ਲੱਗਣਾ ਧਰੂ ਨੂੰ ਕੋਈ ਇਸ ਜਨਮ ਦੀ ਕਿਰਿਆ ਥੋੜੋ ਸੀ ਗੁਰਸਿੱਖ ਪਿਆਰਿਆ। 5.5-6 ਸਾਲ ਦਾ ਪ੍ਰਹਿਲਾਦ, ਉਹਨੇ ਗੁਰਮੁਖ ਪਿਆਰੇ ਉਹ ਬਾਪ ਨੂੰ ਕਹਿਣਾ ਕਿ ਬਾਪੂ ਰਾਮ ਹੋਰ ਹੈ ਤੂੰ ਹੋਰ ਹੈ, ਵਾਹਿਗੁਰੂ ਤਾਂ ਕਰਨ ਕਾਰਨ ਸਮਰੱਥ ਹੈ, ਤੂੰ ਤਾਂ ਕਿਰਤ ਹੈ, ਤੂੰ ਬਾਪੂ ਹੈ ਮੇਰਾ ਪਰ ਰੱਬ ਨਹੀਂ ਹੈ ਮੇਰਾ। ਇਹ ਹੁਣ 6 ਸਾਲ ਦੇ ਬੱਚੇ ਨੂੰ ਕਿੱਥੋਂ ਗਿਆਨ ਹੋਇਆ ਗੁਰਸਿੱਖ ਪਿਆਰੇ? ਉਹ ਪਿਛਲੇ ਜਨਮ ਦੇ ਸੰਸਕਾਰ ਉਹਦੇ ਨਾਲ ਆ ਰਹੇ ਸੀ, ਪਿਛਲੇ ਜਨਮ ਦੀ ਕਮਾਈ ਕੀਤੀ ਹੋਈ ਸੀ, ਭਗਤੀ ਕੀਤੀ ਹੋਈ ਸੀ। ਨਹੀਂ, 5 ਸਾਲ ਦੇ ਬੱਚੇ ਨੂੰ ਕਦੇ ਸੁਣਿਆ ਕਿ ਘਰ ਬਾਰ ਛੱਡ ਕੇ ਜੰਗਲਾਂ ਨੂੰ ਤੁਰੇ, ਭਗਤੀ ਕਰਨ ਦੀ ਇੱਛਾ ਪੈਦਾ ਹੋਵੇ? ਉਹਦਾ ਜਿਹੜਾ ਪਿਛਲਾ, ਉਹਨੇ ਫਿਰ ਧੋਖਾ ਨਹੀਂ ਖਾਧਾ, ਪ੍ਰਹਿਲਾਦ ਜੀ ਨੇ ਧੋਖਾ ਨਹੀਂ ਖਾਧਾ। ਨਹੀਂ ਤਾਂ 6 ਸਾਲ ਦੇ ਬੱਚੇ ਨੂੰ ਇੱਕ ਬਰਫੀ ਦਾ ਪੀਸ ਦੇ ਕੇ ਜੋ ਮਰਜ਼ੀ ਕਹਾ ਲਓ, ਇੱਕ ਚਪੇੜ ਮਾਰ ਕੇ ਬੱਚੇ ਤੋਂ ਜੋ ਮਰਜ਼ੀ ਕਰਾ ਲਓ ਭਾਈ, ਪਰ ਅੱਗ ਵਿੱਚ ਜਲ ਅਗਨੀ ਵਿੱਚ ਘੱਟਿਆ ਜਲੇ ਨਾ ਡੁੱਬੇ ਗੁਰਪ੍ਰਸਾਦ। ਉਹ ਗੁਰੂ ਦੀ ਕਿਰਪਾ ਸੀ, ਕਿਰਪਾ ਤਾਂ ਹੀ ਹੋਈ, ਪਿਛਲਾ ਜਨਮ ਉਹਦਾ ਜੁੜਿਆ ਹੋਇਆ ਸੀ, ਉਹਨੇ ਧੋਖਾ ਨਹੀਂ ਖਾਧਾ। ਫਿਰ ਕੱਢ ਖੜਗ ਹੱਥ ਕੋਪਿਆ, ਕੌਣ ਸੋ ਤੇਰਾ ਹੈ ਉਸਤਾਦ? 6 ਸਾਲ ਦਾ ਬੱਚਾ ਗੁਰਮੁਖੋ, ਤੇ ਬਾਪ ਤਲਵਾਰ ਲਈ ਖੜਾ ਹੋਵੇ ਨੰਗਾ ਸਿਰ ਪਰ, ਕਿ ਬੁਲਾ ਆਪਣੇ ਰਾਮ ਨੂੰ, ਕਿੱਥੇ ਹੈ ਰਾਮ ਤੇਰੇ, ਹੁਣ ਮੈਂ ਤੈਨੂੰ ਵੱਢੂਗਾ। ਪਰ ਤਾਂ ਕੋ ਧੋਖਾ ਕਹਾ ਮੈਂ ਆਪੇ, ਡਰਿਆ ਨਹੀਂ, ਧੋਖਾ ਨਹੀਂ ਖਾਧਾ। ਇਸ ਛਲ ਨੇ ਉਹਦੇ ਪਰ ਅਸਰ ਨਹੀਂ ਕੀਤਾ ਕਿ ਮੇਰੀ ਮੌਤ ਆ ਰਹੀ ਹੈ। ਮੈਂ ਕਹਿ ਦਵਾਂ ਇਹ ਬਾਪੂ ਤੂੰ ਹੀ ਭਗਵਾਨ ਹੈ, ਅਸੀਂ ਤਾਂ ਮਿੰਟ ਪਰ ਮਿੰਟ ਧੋਖਾ ਖਾਂਦੇ ਫਿਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਤਾ ਨੀ ਕਿੰਨਿਆਂ ਨੂੰ ਭਗਵਾਨ ਬਣਾਇਆ ਹੋਇਆ, ਅਸੀਂ ਤਾਂ ਮਿੰਟ ਮਿੰਟ ਛਲ ਫਰੇ ਵਿੱਚ ਗ੍ਰਸੇ ਹੋਏ ਹਾਂ ਗੁਰਸਿੱਖ ਪਿਆਰੇ। ਪਰ ਉਹ 6 ਸਾਲ ਦਾ ਬੱਚਾ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੁਹਾਰੀ, ਉਹਨੇ ਆਸ ਲਈ ਵਾਹਿਗੁਰੂ ਦੀ, ਓਟ ਲਈ ਗੁਰੂ ਦੇ ਚਰਨਾਂ ਨੂੰ। 6 ਸਾਲ ਦੇ ਬੱਚੇ ਦੇ ਸਿਰ ਪਰ ਤਲਵਾਰ ਲੰਗੀ ਲਈ ਖੜਾ ਹਰਨਾਕਸ਼, ਤੇ ਫੇਰ ਵੀ ਬਚਨ ਪਤਾ ਕੀ ਕੀਤਾ ਸੀ? ਧੋਖਾ ਨਹੀਂ ਖਾਧਾ। ਬਾਪ ਨੂੰ ਕਹਿੰਦਾ ਬਾਪੂ ਜੀ ਇਹ ਤਲਵਾਰ ਹੱਥ ਵਿੱਚ ਤੇਰੇ ਹੈ। ਦੇਖੋ ਕਿੱਡਾ ਨਿਰਭੈ ਬਚਨ 6 ਸਾਲ ਦੇ ਬੱਚੇ ਦਾ। ਇਹ ਠੀਕ ਹੈ ਕਿ ਤਲਵਾਰ ਚੱਕੀ ਤਾਂ ਤੂੰ ਖੜੇ, ਪਰ ਚੱਲੂਗੀ ਤਾਂ ਜੇ ਮੇਰਾ ਰਾਮ ਕਹੂਗਾ। ਦੇਖੋ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਹੋਰ ਤੁਹਾਰੀ, ਬੇਸ਼ੱਕ ਤੂੰ ਲਈ ਖੜੇ ਪਰ ਮੇਰੇ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਇਹ ਚੱਲਣੀ ਨਹੀਂ ਹੈ। ਕਿੱਥੇ ਧੋਖਾ? ਅਸੀਂ ਤਾਂ ਥੋੜੀ ਜਿਹੀ ਗੱਲ ਪਿੱਛੇ ਪਰ ਧੋਖਾ ਖਾ ਜਾਂਦੇ। ਗੁਰਸਿੱਖ ਪਿਆਰੇ ਦੀਨ ਗਵਾਇਆ ਦੁਨੀ ਸੀ ਦੁਨੀ ਨਾ ਚਾਲੀ ਸਾਥ, ਮਾੜੀ ਮਾੜੀ ਗੱਲ ਚ ਜੀਵਨ ਚ ਅਸੀਂ ਧੋਖੇ ਖਾਂਦੇ, ਆਪਣੇ ਧਰਮ ਕਰਮ ਤੋਂ ਪਰੇ ਹੋ ਜਾਂਦੇ। ਤਾਂ ਹੀ ਫਿਰ ਉਹਨਾਂ ਨੂੰ ਜਿਨ੍ਹਾਂ ਨੇ ਧੋਖਾ ਨਹੀਂ ਖਾਧਾ ਓਟ ਲਈ ਹੈ, ਕਦੇ ਬਾਣੀ ਵਿੱਚੋਂ ਹੈਰਾਨ ਕਰਨ ਵਾਲੇ ਪ੍ਰਮਾਣ ਮਿਲਦੇ ਨੇ। ਕਬੀਰ ਸਾਹਿਬ ਨੇ ਕਿੱਡੀ ਭਗਤੀ ਕੀਤੀ, ਰਵਿਦਾਸ ਜੀ ਦੀ, ਧੰਨਾ ਜੀ ਦੀ, ਤ੍ਰਿਲੋਚਨ, ਸਦਨਾ ਸਹਿਣ, ਭਗਤ ਨਾਮਦੇਵ, ਕਿੱਡੇ ਕਿੱਡੇ ਭਗਤ ਹੋਏ, ਤੇ ਗੁਰੂ ਨਾਨਕ ਸਾਹਿਬ ਦੀ ਭਗਤੀ ਨੂੰ ਕੌਣ ਗਿਣੂਗਾ? ਪਰ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਟੁੱਕ ਲਿਖੀ ਹੈ, ਸਿਰ ਘੁੰਮ ਜਾਂਦਾ ਜਦੋਂ ਉਹਦੇ ਵੱਲ ਧਿਆਨ ਦਾ, ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਕਰ ਜੈਸੇ। ਇਸ ਟੁੱਕ ਨੂੰ ਕਦੇ ਧਿਆਨ ਨਹੀਂ ਦਿੱਤਾ ਤੁਸੀਂ? ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਨਹੀਂ ਕਿਹਾ ਗੁਰੂ ਨਾਨਕ ਮਾਂ ਦਾ ਨਾਮ ਜਪੋ ਜਿਹਨੇ 36 ਯੁਗ ਤਪ ਕੀਤਾ। ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਕਿਹਾ ਕਬੀਰ ਮਾਂ ਦਾ ਨਾਮ ਜਪੋ, ਰਵਿਦਾਸ ਮਾਂ ਦਾ ਨਾਮ ਜਪੋ, ਨਹੀਂ। ਜੇ ਕਿਹਾ ਤਾਂ ਪੰਜ ਤੇ ਛੇ ਸਾਲ ਦੇ ਬੱਚਿਆਂ ਵਾਂਗ ਕਿਹਾ। ਰਾਮ ਜਪੋ, ਜੇ ਤੁਸੀਂ ਭਗਤੀ ਕਰਨੀ ਹੈ ਤਾਂ ਪੰਜ ਸਾਲ ਦੇ ਧਰੂ ਨੇ ਜਿਵੇਂ ਕੀਤੀ, ਛੇ ਸਾਲ ਦੇ ਜਿਵੇਂ ਪ੍ਰਹਿਲਾਦ ਨੇ ਕੀਤੀ। ਦੇਖੋ ਬੱਚਿਆਂ ਦਾ ਪ੍ਰਮਾਣ ਦੇ ਰਹੇ ਨੇ ਆਪਾਂ ਨੂੰ, ਵੱਡਿਆਂ ਦਾ ਕਿਸੇ ਦਾ ਪ੍ਰਮਾਣ ਹੀ ਨਹੀਂ ਦਿੱਤਾ ਕਿ ਕਬੀਰ ਵਾਂਗ ਨਾਮ ਜਪੋ, ਜਨਕ ਵਾਂਗ ਨਾਮ ਜਪੋ। ਨਹੀਂ, ਕਿਸੇ ਦਾ ਨਾਂ ਹੀ ਨਹੀਂ ਗੁਰਸਿੱਖ ਪਿਆਰ। ਜੇ ਪ੍ਰਮਾਣ ਦਿੱਤਾ ਤਾਂ ਬੱਚਿਆਂ ਦਾ ਦਿੱਤਾ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ। ਬਸ ਉਹ ਧੋਖਾ ਨਹੀਂ ਖਾਧਾ ਉਹਨਾਂ ਨੇ, ਛਿੜਕੇ ਨਹੀਂ ਹੈ ਧਰਮ ਕਰਮ ਤੋਂ। ਮੂਹਰੇ ਅੱਗ ਦਾ ਢੇਰ ਪਿਆ ਹੋਵੇ ਤੇ ਪੰਜ ਸਾਲ ਦਾ ਬੱਚਾ, ਉਹਨੂੰ ਕਹੋ ਅੱਗ ਤੇ ਤੁਰ ਗੁਰਸਿੱਖ ਪਿਆਰ, ਕਿਉਂ ਨਹੀਂ ਕੰਬੂਗਾ, ਕਿਉਂ ਨਹੀਂ ਛਿੜਕੂਗਾ, ਡਰ ਜੂਗਾ, ਚੀਕਾ ਮਾਰੂਗਾ। ਪਰ ਪ੍ਰਹਿਲਾਦ ਨੇ ਅੱਗ ਦਾ ਢੇਰ ਵੇਖ ਕੇ ਕਿਉਂ ਨਹੀਂ ਡਰ ਕੀਤਾ? ਉਹ ਧੋਖਾ ਸੀ। ਧੋਖਾ ਸਾਡੇ ਵਾਸਤੇ ਅੱਗ ਅੱਗ ਹੈ, ਸਾਡੇ ਵਾਸਤੇ ਹਵਾ ਹਵਾ ਹੈ, ਸਾਡੇ ਵਾਸਤੇ ਧਰਤੀ ਧਰਤੀ ਹੈ, ਸਾਡੇ ਵਾਸਤੇ ਪਾਣੀ ਪਾਣੀ ਹੈ। ਪਰ ਜਿਹੜੇ ਜੁੜੇ ਹੋਏ ਨੇ ਜਾਂ ਕੋ ਓਟ ਤੁਹਾਰੀ, ਕਬੀਰ ਸਾਹਿਬ ਦੇ ਘਰ ਨੂੰ ਲੱਗੀ ਅੱਗ, ਜਿਉ ਰੌਲਾ ਪਾਉਣ ਲੱਗੇ, ਕਬੀਰ ਤੇਰਾ ਘਰ ਫੂਕ ਗਿਆ, ਜਾ ਕੇ ਬੁਝਾ। ਕਬੀਰ ਕਹਿੰਦਾ ਭਾਈ ਕਾਹਦੇ ਨਾਲ ਬੁਝਾਉਣਾ, ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਤਾਂ ਹੀ ਤੈਨੂੰ ਬੌਲਾ ਕਹਿੰਦੇ ਨੇ ਲੋਕ, ਤੈਨੂੰ ਅਜੇ ਵੀ ਨਹੀਂ ਪਤਾ ਲੱਗਿਆ ਵੀ ਅੱਗ ਪਾਣੀ ਨਾਲ ਬੁਝਦੀ ਹੁੰਦੀ ਹੈ, ਤੂੰ ਪਾਣੀ ਪੂਣੀ ਪਾ ਜਾ ਕੇ। ਗੁਰਸਿੱਖ ਪਿਆਰਿਓ, ਕਬੀਰ ਸਾਹਿਬ ਕਹਿੰਦੇ ਜੇ ਪਾਣੀ ਨਾਲ ਬੁਝਦੀ ਹੈ ਨਾ, ਫੇਰ ਨੀ ਮੈਂ ਬੁਝਾਉਣੀ। ਕਹਿੰਦੇ ਕਾਹਦੇ, ਉਹ ਆਪੇ ਪਾਵਕ ਆਪੇ ਪਵਨਾ, ਜਾ ਰਹੇ ਖਸਮ ਥਰ ਆਖੇ ਖਬਣ। ਕਹਿੰਦਾ ਅੱਗ ਵੀ ਹੋਈ ਹੈ, ਪਾਣੀ ਵੀ ਹੋਈ ਹੈ, ਮੈਂ ਕਹਿੰਦਾ ਵਾਢੀ ਚੱਕੀ ਫਿਰਨੀ ਹੈ ਸਤਨਾਮ। ਉਹਨੂੰ ਅੱਗ ਵੀ ਵਾਹਿਗੁਰੂ ਤਾਂ ਕੋ ਧੋਖਾ, ਤੇ ਘਰ ਦੇ ਲੱਗ ਗਏ ਬਈ ਕਮਾਲਾ ਕਮਾਲੀ, ਉਹਦੇ ਘਰ ਵਾਲੀ ਹੋਰ ਸਾਰੇ ਵੀ ਥੋੜਾ ਬਹੁਤਾ ਖੱਦਰ ਖੁਦਰ ਬਚਾ ਲਈਏ, ਖੱਡੀ ਬੁਣਦਾ ਹੁੰਦਾ ਸੀ, ਥੋੜਾ ਥੋੜਾ ਸੂਤ ਬਾਹਰ ਕੱਢ ਕੇ ਰੱਖੀਏ, ਖੱਡੀ ਦਾ ਸਮਾਨ ਉਹ ਕੱਢ ਕੇ ਬਾਹਰ ਰੱਖੇ। ਕਬੀਰ ਰਾਮ ਨਾਲ ਖੜਾ ਦੇਖੀਏ, ਕਹਿੰਦਾ ਜਾ ਰਹੇ ਖਸਮ ਤਾਂ ਰਾਖੇ ਕਬਨ। ਜੇ ਕਹਿੰਦਾ ਰੱਬ ਨੇ ਹੀ ਫੂਕਣਾ ਹੈ ਤੇ ਬਚਾਊਗਾ ਕੌਣ? ਉਹ ਅੰਦਰੋਂ ਕੱਢ ਕੇ ਸਮਾਨ ਸਮੂਨ ਥੋੜਾ ਜਿਹਾ ਲਿਆਏ, ਜਾਂ ਦੁਬਾਰਾ ਗਏ ਨਾ ਕੱਢਣ ਵੀ ਹੋਰ ਚੱਕ ਲਈਏ। ਕਬੀਰ ਸਾਹਿਬ ਨੇ ਜਿਹੜਾ ਲਿਆਂਦਾ ਸੀ ਚੱਕ ਕੇ ਉਹ ਵੀ ਦੁਬਾਰਾ ਵਿੱਚੇ ਗਏ। ਕਹਿੰਦਾ ਮੂਰਖੋ, ਰੱਬ ਫੂਕਣਾ ਚਾਹੁੰਦਾ, ਤੁਸੀਂ ਬਚਾਉਣਾ ਚਾਹੁੰਦੇ ਹੋ, ਰੱਬ ਤੋਂ ਉਲਟ ਕਿਉਂ ਚੱਲਦੇ ਹੋ? ਜਾ ਰਹੇ ਖਸਮ ਤਾਂ ਰਾਖੇ ਖਬਨਾ, ਤਾਂ ਕੋ ਧੋਖਾ ਕਹਾਂ ਬਿਆਪੇ। ਅਸੀਂ ਤਾਂ ਥੋੜੇ ਜਿਹੇ ਚਿਰ ਵਿੱਚ ਹਿੱਲ ਜਾਂਦੇ ਹਾਂ ਭਾਈ, ਥੋੜੇ ਵਿੱਚ ਸ਼ਰਧਾ ਟੁੱਟ ਜਾਂਦੀ ਹੈ ਸਾਡੀ, ਕਿਉਂਕਿ ਆਪਾਂ ਨੇ ਓਟ ਨਹੀਂ ਵਾਹਿਗੁਰੂ ਦੀ ਲਈ। ਉਹ ਛੇ ਸਾਲ ਦਾ ਬੱਚਾ ਅੱਗ ਮੂਹਰੇ, ਬਾਪ ਕਹਿੰਦਾ ਤੁਰੋ ਤੇ, ਕਹਿੰਦਾ ਪਿਤਾ ਜੀ ਕੋਈ ਗੱਲ ਨੀ, ਹੁਣੀ ਤੁਰਦੇ। ਇਹ ਅੱਗ ਵੀ ਵਾਹਿਗੁਰੂ ਦੀ ਸ਼ਕਤੀ ਹੈ, ਉਹਦੇ ਹੁਕਮ ਵਿੱਚ ਹੈ। ਜੇ ਉਹਦਾ ਹੁਕਮ ਨਾ ਹੋਇਆ ਮੈਨੂੰ ਕਿਵੇਂ ਸਾੜੂਗੀ ਗੁਰਸਿੱਖ ਪਿਆਰ? ਜਦ ਇਹਨਾਂ ਭਰੋਸਾ, ਜਾਂ ਕੋ ਓਟ ਤੁਹਾਰੀ, ਜਦ ਓਟ ਲਈ ਵਾਹਿਗੁਰੂ ਦੀ, ਤਾਂ ਲੋਕਾਂ ਨੂੰ ਅੱਗ ਦੇਖੇ ਤੇ ਛੇ ਸਾਲ ਦੇ ਬੱਚੇ ਨੂੰ ਗੁਲਾਬ ਦੇ ਫੁੱਲ ਪਏ ਦੇਖਣ। ਜਾਂ ਕੋ ਓਟ ਤੁਹਾਰੀ, ਨਹੀਂ ਧੋਖਾ ਖਾਧਾ, ਨਹੀਂ ਡਰਿਆ, ਨਹੀਂ ਭੈ ਕੀਤੀ ਕਿ ਅੱਗ ਪਈ ਹੈ ਸੜ ਜਾਵਾਂਗਾ ਗੁਰਸਿੱਖ ਪਿਆਰਿਓ। ਫਿਰ ਤਪਤ ਥੰਮ ਗੱਲ ਲਾਤੇ ਆ, ਤੱਤਾ ਥੰਮ ਅੱਗ ਵਰਗਾ ਕਰਿਆ ਹੋਇਆ ਲੋਹੇ ਦਾ ਕਿ ਪਾਗਲ ਮੱਕੜੀ। ਫਿਰ ਧੋਖਾ ਨਹੀਂ ਖਾਧਾ, ਫਿਰ ਨਹੀਂ ਡੋਲਿਆ, ਫਿਰ ਭਰੋਸਾ ਨਹੀਂ ਟੁੱਟਿਆ। ਤੇ ਗੁਰਸਿੱਖ ਪਿਆਰਿਓ ਕਹਿੰਦਾ ਕੋਈ ਨੀ ਵਾਹਿਗੁਰੂ, ਥੰਮ ਵੀ ਤੂੰ ਹੈ, ਅੱਗ ਵੀ ਤੂੰ ਹੈ, ਤੇ ਮੈਂ ਵੀ ਤੇਰੇ ਹੀ ਬਣਾਇਆ ਹੋਇਆ। ਕੀ ਵੇਖਿਆ ਭਗਤ ਪ੍ਰਹਿਲਾਦ ਜੀ ਨੇ? ਓਟ ਲਈ ਵਾਹਿਗੁਰੂ ਦੀ, ਉਸ ਥੰਮ ਉੱਤੇ ਕੀੜੀ ਤੁਰੀ ਜਾਵੇ। ਭਗਤ ਪ੍ਰਹਿਲਾਦ ਕਹਿੰਦੇ ਥੰਮ ਕੀੜੀ ਨੂੰ ਨੀ ਫੂਕਦਾ ਤੇ ਮੈਨੂੰ ਕਿੱਥੇ ਫੂਕੂਗਾ? ਆਪਾਂ ਕੱਚੀਆਂ ਪਿੰਨੀਆਂ ਓਟ ਆਸਰੇ ਲਈ ਫਿਰਦੇ ਹਾਂ, ਤਾਂ ਹੀ ਧੋਖਾ ਖਾਂਦੇ ਹਾਂ, ਤਾਂ ਹੀ ਛਲ ਵਿੱਚ ਆ ਜਾਂਦੇ ਹਾਂ, ਤਾਂ ਹੀ ਕਈ ਵਾਰ ਠੁਕਰਾ ਆਪਾਂ ਪਾਈ ਠੋਕਰ ਖਾਂਦੇ ਹਾਂ। ਪਰ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਆਸ ਓਟ ਲਿਆ, ਉਹ ਕਦੇ ਵੀ ਦੁਨੀਆਂ ਵਿੱਚ ਧੋਖਾ ਨਹੀਂ ਖਾਣਗੇ। ਵੱਡਾ ਧੋਖਾ ਕੀ ਹੁੰਦਾ? ਕੋਈ ਚੀਜ਼ ਠੱਗ ਲੈਣੀ, ਤੁਹਾਤੋਂ ਝੂਠ ਬੋਲ ਕੇ ਕੋਈ ਚੀਜ਼ ਲੈ ਲੈਣੀ, ਆਪਣਾ ਬਣ ਕੇ ਬੁਰਿਆਈ ਕਰ ਦੇਣੀ, ਇਹ ਧੋਖੇ ਹੋ ਰਹੇ ਨੇ ਸਾਡੇ ਨਾਲ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਏ। ਉਹ ਨੀ ਧੋਖੇ ਵਿੱਚ ਆਉਂਦੇ, ਧੋਖਾ ਹੋਣਾ ਠੱਗੀ ਹੋ ਜਾਣੀ, ਪ੍ਰੇਮ ਹੋ ਜਾਣਾ, ਛਲ ਹੋ ਜਾਣਾ ਸਾਡੇ ਨਾਲ। ਪਰ ਜਾਂ ਕੋ ਓਟ ਤੁਹਾਰੀ, ਉਹ ਨੀ ਠੱਗੇ ਜਾਂਦੇ, ਉਹ ਨੀ ਧੋਖੇ ਵਿੱਚ ਆਉਂਦੇ। ਬੜੇ ਬੜੇ ਸੰਕਟ ਆਉਣਗੇ ਮੂਹਰੇ, ਬੜੇ ਬੜੇ ਪਹਾੜ ਖੜੇ ਹੋਣਗੇ ਉਹਨਾਂ ਨੂੰ ਰਸਤੇ ਤੋਂ ਪਰੇ ਕਰਨ ਵਾਸਤੇ। ਪਰ ਜਿਨ੍ਹਾਂ ਨੇ ਓਟ ਲਈ ਵਾਹਿਗੁਰੂ ਦੀ, ਉਹ ਕਦੇ ਧੋਖਾ ਨੀ ਖਾਂਦੇ, ਉਹ ਠੱਗੇ ਨੀ ਜਾਂਦੇ, ਉਹ ਸੱਚ ਦੇ ਮਾਰਗ ਨੂੰ ਨਹੀਂ ਛੱਡਦੇ।
ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਅਰਜਾਰੀ।
ਬੜਾ ਸੋਹਣਾ ਪ੍ਰਮਾਣ ਦਿੰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ, ਉਸ ਵਾਹਿਗੁਰੂ ਦੀ ਯਾਦ ਤੋਂ ਬਿਨਾਂ, ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਤੋਂ ਬਿਨਾਂ, ਜੋ ਤੇਰਾ ਜੀਵਨ ਹੈ, ਜੋ ਤੇਰੇ ਜੀਵਨ ਵਿੱਚ ਬਲ ਹੈ, ਤੇਰੇ ਮਾਇਆ ਦਾ ਬਲ, ਸਰੀਰ ਦਾ ਬਲ, ਪਦਾਰਥ ਦਾ ਬਲ, ਤੇਰੀ ਬੁੱਧੀ ਦਾ ਬਲ, ਕੁਰਸੀ ਤੇ ਬੈਠਾ ਤੇਰੀ ਸ਼ਕਤੀ ਦਾ ਬਲ, ਇਹ ਜਿੰਨੇ ਬਲ ਨਾ ਜਿੰਨੀਆਂ ਸ਼ਕਤੀਆਂ ਤੋਂ ਲਈ ਫਿਰਦਾ, ਜਿੰਨੀ ਤਾਕਤਵਰ ਤੂੰ ਬਣੀ ਫਿਰਦਾ, ਇਹ ਵਈ ਕੈਸੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਤੂੰ ਵੀ ਚਾਰ ਬੰਦਿਆਂ ਨੂੰ ਡਰਾਉਣਾ ਤੇ ਸੱਪ ਤੋਂ ਸਾਰੇ ਹਿੰਦੁਸਤਾਨੀ ਡਰ ਕੇ ਉਹਨੂੰ ਬਾਬਾ ਕਹਿੰਦੇ, ਮੱਥੇ ਟੇਕਦੇ ਫਿਰਦੇ, ਕੀ ਹੋਇਆ ਜੇ ਤੂੰ ਚਾਰ ਨਿਆਣਿਆਂ ਨੂੰ ਡਰਾ ਲਿਆ, ਚਾਰ ਭਾਈਆਂ ਨੂੰ ਡਰਾ ਲਿਆ, ਉਹਦਾ ਜੇ ਨੌ ਰਾਤ ਨੂੰ ਇਹ ਸੁਪਨੇ ਵਿੱਚ ਦਿਖ ਜਾਵੇ ਨਾ ਸੱਪ, ਤੇ ਸਿੱਖ ਦੂਏ ਦਿਨ ਘਰ ਵਾਲੀ ਨੂੰ ਕਹੂਗਾ ਚਾਹ ਚ ਮਿੱਠਾ ਹੀ ਨਹੀਂ ਹੈ, ਕਿਉਂਕਿ ਰਾਤ ਨੂੰ ਬਾਬਾ ਜੋ ਦੇਖ ਗਿਆ ਨਾ, ਹੁਣ ਮਿੱਠਾ ਕਿੱਥੇ ਲੱਗਣਾ ਤੈਨੂੰ। ਮਹਾਰਾਜ ਕਹਿੰਦੇ ਆ ਜਿਹੜੇ ਜ਼ੋਰ ਤੋਂ ਚੱਕੀ ਫਿਰਦੇ ਰੱਬ ਨੂੰ ਭੁੱਲ ਕੇ, ਇਹਦਾ ਦੁਨੀਆਂ ਵਿੱਚ ਪਾਉਣ ਵਾਲੇ ਨੇ ਸਰਪ ਜੈਸੇ ਅਰਜਾਰੀ, ਇਹਨਾਂ ਦੀ ਸ਼ਕਤੀ ਕਿਹੜੀ ਹੈ ਗੁਰਸਿੱਖ ਪਿਆਰਿਓ? ਹਾਥੀ ਵਿੱਚ ਥੋੜੀ ਸ਼ਕਤੀ ਹੈ, ਸ਼ੇਰਾਂ ਵਿੱਚ ਥੋੜੀ ਸ਼ਕਤੀ ਪਾਈ ਹੈ ਮਹਾਰਾਜ ਨੇ, ਤੇ ਸਾਇੰਸ ਵਾਲਿਆਂ ਨੇ ਪੱਥਰ ਪਦਾਰਥਾਂ ਵਿੱਚ ਆਈਟਮ ਬਣਾ ਕੇ ਕਿੰਨੀ ਸ਼ਕਤੀ ਪਾ ਦਿੱਤੀ। ਇਹ ਰੱਬ ਤੋਂ ਭੁੱਲ ਕੇ ਜਿਹੜਾ ਤੇਰਾ ਜੀਵਨ ਹੈ, ਉਹ ਤਾਂ 84 ਲੱਖ ਦੇ ਕੀੜਿਆਂ ਦੇ ਬਰਾਬਰ ਹੈ।
ਨਾਮ ਖੰਡਨ ਕੋ ਰਾਜ ਕੁਮਾਵੈ ਅੰਤ ਚਲੇ ਗੋ ਹਾਰੀ।
ਕਿਤਨਾ ਸ਼ਬਦ ਮਹਾਰਾਜ ਨੇ ਸਮੇਟ ਦਿੱਤੀ ਸਾਰੀ ਵਿਭੂਤੀ, ਸਮੇਟ ਦਿੱਤੇ ਸਾਰੇ ਰਾਜ ਭਾਗ, ਕਿਉਂਕਿ ਧਰਤੀ ਦੇ ਜੁਗਰਾਫੀਏ ਨੇ 9 ਖੰਡ ਕੀਤੇ ਨੇ, 9 ਹਿੱਸੇ ਨੇ, ਖੰਡ ਕਹੀਏ ਹਿੱਸਾ, 9 ਹਿੱਸੇ ਨੇ ਧਰਤੀ ਦੇ, 9 ਖੰਡ ਪ੍ਰਥਮੀ ਸਤਨਵੇਂ ਸਾਜੇ, ਪ੍ਰਥਮੇ ਖੰਡਾ ਸਾਜ ਕੇ ਸ੍ਰਿਸ਼ਟੀ ਦਾ ਖੇਲ ਰਚਾਇਆ, 9 ਖੰਡ ਬਣਾ ਕੇ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਪ੍ਰੇਮੀਓ। ਉਹ ਜਿਹੜੇ 9 ਖੰਡ ਹੈ, 9 ਖੰਡਾਂ ਦਾ ਵੀ ਤੂੰ ਰਾਜਾ ਬਣ ਜਾਵੇ। 9 ਖੰਡਾਂ ਤੋਂ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ, ਸਾਰੀ ਸ੍ਰਿਸ਼ਟੀ ਤੇ ਰਾਜ। ਪੱਟਾਂ ਦੇ ਸਵਈਆਂ ਵਿੱਚ ਆਊ ਵੀ ਕਥਾ 9 ਖੰਡਾਂ ਦਾ ਰਾਜ ਹੈ, ਪਰ ਸੁਖਮਨੀ ਸਾਹਿਬ ਹੋਣੀ ਸੁਣੀ ਹੈ ਤੁਸੀਂ, ਇੱਥੇ ਵੀ 9 ਖੰਡਾਂ ਦੇ ਰਾਜੇ ਦਾ ਜ਼ਿਕਰ ਆਉਂਦਾ ਬਾਣੀ ਵਿੱਚ, ਤੇ ਜ਼ਿਕਰ ਵੀ ਕੀਤਾ, ਉਹਦਾ ਹਾਲ ਵੀ ਲਿਖਿਆ ਮਹਾਰਾਜ ਨੇ, ਨਵ ਖੰਡਨ ਕੋ ਰਾਜ ਕਮਾਵੇ। ਦੇਖੋ ਬਾਣੀ ਇਹੀ ਪੜ੍ਹ ਲਓ ਸੁਖਮਨੀ ਸਾਹਿਬ ਵਿੱਚ, ਸਾਗਰ ਸ੍ਰੇਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਕਹਿ ਲਓ, 9 ਖੰਡ ਕਹਿ ਲਓ, ਕੋਈ ਫਰਕ ਤਾਂ ਨਹੀਂ, 9 ਖੰਡਾਂ ਵਿੱਚ ਸ੍ਰਿਸ਼ਟੀ ਹੈ। ਜੇ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ, ਸੁਖੀ ਨਹੀਂ ਹੋਵੇਂਗਾ, ਦੁਖੀ ਹੀ ਰਵੇਂਗਾ। ਤੇ ਆਪਾਂ MLA ਬਣ ਕੇ ਕਹਿੰਦੇ ਸਾਨੂੰ ਸ਼ਾਂਤੀ ਆ ਜਾਵੇ, ਚੇਅਰਮੈਨ ਬਣ ਕੇ ਕਹਿੰਦੇ ਸ਼ਾਂਤੀ ਆ ਜਾਵੇ, ਕਹਿੰਦੇ ਵਜ਼ੀਰ ਬਣ ਕੇ ਅਸੀਂ ਸੁਖੀ ਹੋ ਜਾਈਏ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਜੇ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਮਿਲ ਜਾਵੇ, ਸੁਖ ਨਹੀਂ ਮਿਲਣਾ। ਸੁਖ ਕਦੋਂ ਮਿਲਣੇ? ਜੇ ਜਾਂ ਕੋ ਓਟ ਤੁਹਾਰੀ, ਨਹੀਂ ਤਾਂ ਹਰ ਵਿਸਰਤ ਸਦਾ ਖੁਆਰੀ। 9 ਖੰਡਾਂ ਦਾ ਰਾਜ ਵੀ ਤੂੰ ਕਰੇ, ਸਾਰੀ ਸ੍ਰਿਸ਼ਟੀ ਦਾ ਸ੍ਰਿਸ਼ਟ ਪਤੀ ਹੋ ਜਾਵੇ, ਸ੍ਰਿਸ਼ਟੀ ਦਾ ਮਾਲਕ ਬਣ ਜਾਵੇ, ਪਰ ਫੇਰ ਵੀ ਤੈਨੂੰ ਕਹਿ ਕਿਹਾ ਅੰਤ ਚੱਲੈ ਗੋ, ਚੱਲੈ ਗੋ ਜਾਵੇਗਾ। ਅੰਤ ਦੇ ਸਮੇਂ ਇਸ ਧਰਤੀ ਤੋਂ ਹਾਰ ਕੇ ਹੀ ਜਾਵੇਗਾ। ਅੰਤ ਚੱਲੈ ਗੋ ਭਾਵ ਅੰਤ ਨੂੰ ਜਦੋਂ ਤੂੰ ਚੱਲਣਾ ਜਾਣਾ ਹਾਰੀ। ਇਹ ਸ੍ਰਿਸ਼ਟੀ ਦਾ ਰਾਜ ਭਾਗ ਹੁੰਦਿਆਂ ਵੀ, ਸਾਰੀ ਸ਼ਕਤੀ ਹੁੰਦਿਆਂ ਵੀ, ਤੂੰ ਇੱਥੋਂ ਹਾਰ ਕੇ ਜਾਵੇਂਗਾ। ਗੁਰਮੁਖ ਹਾਰ ਚੱਲੇ ਜਗ ਜੀਤਾ, ਮਨਮੁਖ ਇੱਥੋਂ ਹਾਰ ਕੇ ਜਾਂਦੇ ਨੇ, ਗੁਰਮੁਖ ਸੰਸਾਰ ਨੂੰ ਜਿੱਤ ਕੇ ਜਾਂਦੇ ਨੇ। ਕੌਣ ਜਿੱਤ ਕੇ ਜਾਂਦੇ ਨੇ? ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਜਿਨ੍ਹਾਂ ਨੇ ਨਹੀਂ ਤਾਂ ਬਾਈ ਤੁਸੀਂ ਜਪਜੀ ਸਾਹਿਬ ਪੜ੍ਹਦੇ ਸੁਣਦੇ ਹੀ ਹੋ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਚਾਰ ਜੁਗਾਂ ਦੀ ਤੇਰੀ ਉਮਰ ਹੋ ਜਾਵੇ, ਚਾਰ ਤੋਂ ਵੀ ਵੱਧ ਕੇ ਚਾਰ ਜਮਾਂ ਦਸ, ਦਸ ਗੁਣੀ ਚਾਲੀ ਯੁਗ ਦੀ ਵੀ ਤੂੰ ਉਮਰ ਬਣਾ ਲਵੇ। ਤੇ ਇਹੀ ਵਚਨ ਫੇਰ ਆਇਆ ਜਿਹੜਾ ਇੱਥੇ ਆ ਹੁਣ, ਨਵ ਖੰਡਨ ਕੋ ਰਾਜ ਕਮਾਵੇ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਨਵਾਂ ਖੰਡਾਂ ਵਿੱਚ ਤੂੰ ਪ੍ਰਸਿੱਧ ਹੋ ਜਾਵੇ, ਜਿੱਥੇ ਜਾਵੇ ਪਿੱਛੇ ਪਿੱਛੇ ਦੁਨੀਆਂ ਫਿਰੇ ਨਾਲ ਚੱਲੇ ਸਭ ਕੋਏ। ਦੇ ਦੋ ਅਰਥ ਨੇ ਭਾਈ ਸੰਪਰਦਾ ਵਿੱਚ,